ਵਾਰ ਤੀਵੀਂ ਪੌੜੀ ਅੱਠਵੀਂ ਵਿੱਚ ਪਾਵਨ ਪਵਿੱਤਰ ਬਚਨ ਸੱਚ ਅਤੇ ਕੂੜ ਦੇ ਬਾਰੇ ਚ ਹੀ ਉਚਾਰਨ ਕਰਦਿਆਂ ਫਰਮਾ ਰਹੇ ਨੇ, ਸੋਹਣੇ ਸਾਂਪਰ ਤੱਖ ਜਿਉ ਕੂੜ ਸੱਚ ਵਰਤੇ ਵਰਤਾਰਾ, ਹਰ ਚੰਦੌਰੀ ਨਗਰ ਵਾਂਗ ਕੂੜ ਸੱਚ ਪ੍ਰਗਟ ਪਹਾਰਾ, ਨਦੀ ਪਛਾਵਾਂ ਮਾਨਸਾ ਸਿਰ ਤਲਵਾਇਆ ਅੰਬਰ ਤਾਰਾ, ਧੂਵਰ ਧੁੰਦੂਕਾਰ ਹੋਏ ਤੋਲਨਾ ਘਣ ਹਰ ਵਰਸਣ ਹਾਰਾ, ਸਾਉ ਨ ਸਿਮਰਨ ਸੰਕਰੈ ਦੀਪਕ ਬਾਜ ਨਾ ਮਿਟੈ ਅੰਧਾਰਾ, ਲੜੇ ਨ ਕਾਗਲ ਲਿਖਿਆ ਚਿਤ ਚ ਤੇਰੇ ਸਹਿ ਹਥਿਆਰਾ, ਸੱਚ ਕੂੜ ਕਰਤੂਤ ਵਿਚਾਰਾ, ਸੱਚ ਕੂੜ ਕਰਤੂਤ ਵਿਚਾਰਾ। ਕਹਿਣ ਲੱਗੇ ਸੋਹਣੇ ਸਾਮਰ ਤੱਕ ਜਿਉ ਕੂੜ ਸੱਚ ਵਰਤੇ ਵਰਤਾਰਾ, ਕੂੜ ਅਤੇ ਸੱਚ ਦਾ ਵਰਤਾਰਾ ਸੁਪਨੇ ਅਤੇ ਪ੍ਰਤੱਖ ਵਾਂਗੂ ਵਰਤਦਾ ਹੈ, ਭਾਵ ਜਿਹੜਾ ਕੂੜ ਹੈ ਉਹ ਸੁਪਨੇ ਦੀ ਨਿਆਈ ਹੈ ਤੇ ਜਿਹੜਾ ਸੱਚ ਹੈ ਉਹ ਪ੍ਰਤੱਖ ਖੇਲ ਹੈ। ਜਿਹੜਾ ਕੂੜ ਹੈ ਉਹ ਸੁਪਨਾ, ਆਇਆ ਤੇ ਗਿਆ, ਆਇਆ ਤੇ ਬਿਨਸ ਗਿਆ। ਜਿਹੜਾ ਸੱਚ ਹੈ, ਸੱਚ ਦਾ ਅਰਥ ਹੀ ਇਹ ਹੈ ਜਿਹੜਾ ਮਰਦਾ ਨਹੀਂ ਹੈ, ਸੱਚ ਦਾ ਅਰਥ ਹੀ ਇਹ ਹੈ ਜਿਹੜਾ ਅਬਨਾਸੀ ਹੈ, ਜਿਹੜਾ ਸਦੀਵੀ ਕਾਲ ਵਾਸਤੇ ਸੰਸਾਰ ਜਗਤ ਦੇ ਵਿੱਚ ਰਹੇਗਾ। ਕੂੜ ਜਿਹੜਾ ਇਹ ਸੁਪਨੇ ਦੀ ਨਿਆਈ ਹੈ, ਭਾਵ ਬਿਨਸਣਹਾਰਾ ਹੈ, ਨਾਸ਼ਮਾਨ ਹੈ। ਸੱਚ ਦਾ ਵਰਤਾਰਾ ਸਦੀਵੀ ਕਾਲ ਵਾਸਤੇ ਹੈ। ਪ੍ਰਮਾਣ ਦੇ ਕੇ ਦੱਸਦੇ ਨੇ, ਹਾਰ ਚੰਦੌਰੀ ਨਗਰ ਵਾਂਗ ਕੂੜ ਸੱਚ ਪ੍ਰਗਟ ਪਹਾਰਾ। ਕਹਿਣ ਲੱਗੇ ਜਿਹੜਾ ਕੂੜ ਹੈ, ਜਿਹੜਾ ਝੂਠ ਹੈ, ਚੰਦੌਰੀ ਨਗਰ ਵਾਂਗ ਜਿਵੇਂ ਮਿਥਿਆ ਹੋਇਆ ਵਾ ਕਿ ਆਕਾਸ਼ ਦੇ ਵਿੱਚ ਇੱਕ ਨਗਰੀ ਹੈ, ਹਰ ਚੰਦੌਰੀ ਉਹਨੂੰ ਕਹਿੰਦੇ ਨੇ ਕਿ ਹਰ ਚੰਦੌਰੀ ਹਰੀਚੰਦ ਰਾਜੇ ਦੀ ਇੱਕ ਨਗਰੀ ਹੈ ਆਕਾਸ਼ ਦੇ ਵਿੱਚ। ਪਿੱਛੇ ਲੋਕ ਬਾਤਾਂ ਪਾਉਂਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ, ਪਰ ਕਹਿੰਦੇ ਉਹ ਇੱਕ ਮਿਥਿਆ ਹੋਇਆ ਨਗਰ ਹੈ, ਸਦੀਵੀ ਨਹੀਂ ਹੈ, ਨਹੀਂ ਭਾਵ ਉਹ ਮਿਥਿਆ ਹੋਇਆ, ਇੱਕ ਮਿਥ ਮੰਨ ਲਈ ਹੈ ਕਿ ਇੱਕ ਹਰ ਚੰਦੌਰੀ ਭਾਵ ਇੱਕ ਨਗਰ ਹੈ, ਗੰਧਰਵ ਨਗਰੀ ਹੈ ਆਕਾਸ਼ ਦੇ ਵਿੱਚ, ਬ੍ਰਹਿਮੰਡ ਦੇ ਵਿੱਚ, ਪਰੰਤੂ ਉਹ ਜਿਵੇਂ ਇੱਕ ਮਿਥੀ ਹੋਈ ਗੱਲ ਹੈ, ਭਾਵ ਝੂਠੀ ਗੱਲ ਹੈ। ਇਸੇ ਤਰ੍ਹਾਂ ਜਿਹੜਾ ਕੂੜ ਹੈ, ਝੂਠ ਆ, ਉਹ ਮਿਥੀਆਂ ਹੋਈਆਂ ਬਾਤਾਂ, ਇਹ ਘਰ ਮੇਰਾ, ਇਹ ਧੀਆਂ ਪੁੱਤ ਮੇਰੇ, ਇਹ ਪਰਿਵਾਰ ਮੇਰਾ, ਇਹ ਗੱਡੀਆਂ ਮੇਰੀਆਂ, ਇਹ ਜ਼ਮੀਨ ਜਾਇਦਾਦ ਪ੍ਰੋਪਰਟੀ ਦੌਲਤ ਮੇਰੀ, ਮਿਥੀਆਂ ਹੋਈਆਂ ਚੀਜ਼ਾਂ ਨੇ, ਬਿਨਸਣਹਾਰੀਆਂ ਚੀਜ਼ਾਂ ਨੇ, ਸੰਸਾਰ ਜਗਤ ਵਿੱਚ ਕੁਛ ਵੀ ਤੇਰਾ ਨਹੀਂ ਹੈ। ਭਗਤ ਕਬੀਰ ਸਾਹਿਬ ਨੇ ਇੱਕ ਬਚਨ ਰਾਗ ਸੋਰਠ ਵਿੱਚ ਉਚਾਰਨ ਕੀਤਾ, ਕਹਿਣ ਲੱਗੇ ਬੰਦਿਆ, ਇਸ ਗੱਲ ਦਾ ਵੀ ਪੱਕਾ ਨਹੀਂ ਹੋ ਪਤਾ ਕਿ ਜਿਸ ਵੇਲੇ ਅੰਤ ਵੇਲਾ ਆਇਆ, ਅੰਤਮ ਸਮਾਂ ਕਿੱਥੇ ਆ ਜਾਣਾ, ਪਤਾ ਨਹੀਂ ਮੂੰਹ 'ਚ ਕੋਈ ਬੁੱਕ ਪਾਣੀ ਦਾ ਪਾਉਣ ਵਾਲਾ ਵੀ ਹੋਣਾ ਕਿ ਨਹੀਂ ਹੋਣਾ। ਤੂੰ ਸੰਸਾਰ ਜਗਤ ਸਾਰੇ ਨੂੰ ਆਪਣਾ ਮੰਨੀ ਬੈਠਾ, ਪਰਾਇਆ ਧਨ ਲੁੱਟ ਲੁੱਟ ਕੇ, ਧੋਖੇ ਨਾਲ, ਫਰੇਬ ਨਾਲ, ਲੋਕਾਂ ਦੇ ਕੋਲੋਂ ਖੋਹ ਖੋਹ ਕੇ, ਲੋਕਾਂ ਦਾ ਲਹੂ ਨਿਚੋੜ ਨਿਚੋੜ ਕੇ ਲਿਆਉਣਾ, ਆਪਣੀ ਔਰਤ ਆਪਣੇ ਧੀਆਂ ਪੁੱਤਾਂ ਕੋਲ ਆਣ ਕੇ ਲਟਾਉਣਾ ਵਾ, ਜਿਨ੍ਹਾਂ ਦੀ ਖਾਤਰ ਪਾਪੀਆ ਪਾਪ ਕਰਦਾ, ਜਦੋਂ ਮੌਤ ਆਈ ਇੰਨਾ ਪਰੇ ਹੋ ਕੇ ਖਲੋ ਜਾਣਾ ਸਾਰਿਆਂ ਨੇ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਬਹੁ ਪਰਪੰਚ ਕਰ ਪਰ ਧਨ ਲਿਆ, ਕਿੰਨੇ ਪਰਪੰਚ ਕਰ ਕਰਕੇ ਲਿਆਉਣਾ, ਕਿੰਨੇ ਪਖੰਡ ਕਰ ਕਰਕੇ ਲਿਆਉਣਾ ਧਨ, ਕਿੰਨੇ ਧੋਖੇ ਕਰ ਕਰਕੇ, ਝੂਠ ਬੋਲ ਬੋਲ ਕੇ ਇਕੱਠਾ ਕਰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਐਵੇਂ ਭੁੱਲਿਆ ਨਾ ਫਿਰੀ, ਭਟਕਿਆ ਨਾ ਫਿਰੀ, ਅੰਤ ਵੇਲੇ ਲੇਖਾ ਤੇਰੇ ਕੋਲੋਂ ਲੈਣਾ ਹੀ। ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਓਕ ਦਾ ਅਰਥ ਹੁੰਦਾ ਬੁੱਕ, ਆ ਦੋਵੇਂ ਹੱਥ ਜੋੜਦੇ ਨਾ, ਜੋੜਨ ਦਾ ਮਤਲਬ ਦੋਵੇਂ ਹੱਥ ਤਲੀਆਂ ਨਾਲ ਨਾਲ ਲਾਉਣੀਆਂ, ਇੱਕ ਦੂਜੇ ਦੇ ਇਕੱਠੀਆਂ ਕਰਨੀਆਂ, ਜਿਸ ਨੂੰ ਆਪਾਂ ਬੁੱਕ ਬਣਾਉਣਾ ਕਹਿੰਦੇ। ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ, ਹਰ ਛਿਨ ਹਰ ਪਲ ਹਰ ਘੜੀ, ਤਨ ਸ਼ੀਜੈ ਸਰੀਰ ਕਮਜ਼ੋਰ ਹੋ ਰਿਹਾ, ਤਨ ਕਮਜ਼ੋਰ ਹੋ ਰਿਹਾ, ਬੁਢੇਪਾ ਨੇੜੇ ਆ ਰਿਹਾ, ਮੌਤ ਨੇੜੇ ਆ ਰਹੀ ਹੈ, ਦਿਨੋ ਦਿਨ ਤੇਰੀ ਉਮਰ ਘੱਟ ਰਹੀ ਹੈ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਵੇ। ਪਤਾ ਨਹੀਂ ਅੰਤ ਵੇਲੇ ਕਿਸੇ ਨੇ ਬੁੱਕ ਚ ਪਾਣੀ ਵੀ ਪਾਉਣਾ ਕਿ ਨਹੀਂ ਪਾਉਣਾ, ਕੋਈ ਮੂੰਹ ਚ ਘੁੱਟ ਪਾਣੀ ਦਾ ਪਾਊਗਾ ਕਿ ਨਹੀਂ ਪਾਊਗਾ, ਪਤਾ ਤੈਨੂੰ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪਹਿ ਸਵੇਰਾ। ਭਗਤ ਕਬੀਰ ਸਾਹਿਬ ਕਹਿੰਦੇ ਕੋਈ ਨਹੀਂ ਤੇਰਾ, ਕਿਸੇ ਨੇ ਨਹੀਂ ਤੇਰੀ ਬਾਂਹ ਫੜਨੀ ਇਹਨਾਂ ਸਾਰਿਆਂ ਚ। ਇਸ ਲਈ ਪਰਮਾਤਮਾ ਦੀ ਬੰਦਗੀ, ਨਾਮ ਸਿਮਰਨ, ਸੱਚੇ ਪ੍ਰਭੂ ਦੇ ਚਰਨਾਂ ਨਾਲ ਜੁੜ ਤੇ ਸੱਚ ਨਾਲ ਸਾਂਝ ਪਾ। ਇਹ ਜਿਹੜਾ ਕੂੜ ਹੈ, ਜਿਹੜਾ ਝੂਠ ਆ, ਇਹ ਬਿਨਸਣਹਾਰਾ ਹੈ। ਇਹ ਤੇ ਨਗਰ ਦੇ ਵਿੱਚ ਭਾਵ ਬ੍ਰਹਿਮੰਡ ਦੇ ਵਿੱਚ ਇੱਕ ਮਿਥੀ ਹੋਈ ਗੰਧਰਵ ਨਗਰੀ ਦੀ ਤਰ੍ਹਾਂ ਹੈ, ਤੇ ਹਰ ਚੰਦੌਰੀ ਹੈ ਉਹਦੀ ਤਰ੍ਹਾਂ ਮਿਥੀ ਹੋਈ ਗੱਲ। ਸੱਚ ਜਿਹੜਾ ਐ ਪਹਾੜ ਦੀ ਤਰ੍ਹਾਂ ਹੈ, ਸਦੀਵੀ ਕਾਲ ਵਾਸਤੇ ਰਹੇਗਾ, ਇਸਨੇ ਨਹੀਂ ਬਿਨਸਣਾ। ਇਸ ਲਈ ਸੱਚ ਨਾਲ ਸਾਂਝ ਪਾ। ਨਦੀ ਪਛਾਵਾਂ ਮਾਨਸਾਂ, ਸਿਰ ਤਲਵਾਇਆ ਅੰਬਰ ਤਾਰਾ। ਮਨੁੱਖਾਂ ਨੂੰ, ਇਹਨਾਂ ਬੰਦਿਆਂ ਨੂੰ ਨਦੀ ਦੇ ਵਿੱਚ ਆਕਾਸ਼ ਦੇ ਸਿਰ ਤਲਵਾਏ ਤਾਰੇ ਦਾ ਪ੍ਰਤੀਬਿੰਬ ਅਸਲ ਤਾਰੇ ਦੇ ਤੁਲ ਨਹੀਂ ਹੋ ਸਕਦਾ। ਨਦੀ ਪਛਾਵਾਂ ਮਾਨਸਾਂ, ਸਿਰ ਤਲਵਾਇਆ ਅੰਬਰ ਤਾਰਾ। ਧਿਆਨ ਨਾਲ ਸੁਣ ਲੈਣਾ, ਅਰਥ ਹੋਰ ਸਪਸ਼ਟ ਕਰਦੇ ਹਾਂ। ਨਦੀ ਦੇ ਕਿਨਾਰੇ ਤੇ ਆਪਾਂ ਖਲੋਤੇ ਹੋਈਏ ਨਾ, ਰਾਤ ਹੋਵੇ, ਰਾਤ, ਚੰਦਰਮਾ ਦੀ ਚਾਨਣੀ, ਆਕਾਸ਼ ਦੇ ਵਿੱਚ ਦਿਸਦੇ ਜਿਹੜੇ ਤਾਰੇ ਨੇ, ਨਦੀ ਦੇ ਕੰਢੇ ਤੇ ਖਲੋ ਕੇ ਵੇਖੋਗੇ ਤੁਹਾਨੂੰ ਨਦੀ ਵਿੱਚ ਵੀ ਦਿਸਣਗੇ। ਕਿਸੇ ਤਲਾਬ ਦੇ ਕੰਢੇ ਤੇ, ਸਰੋਵਰ ਦੇ ਕਿਨਾਰੇ ਤੇ ਖਲੋ ਕੇ ਵੇਖਣਾ, ਜਿਹੜਾ ਆਕਾਸ਼ ਵਾਲਾ ਚੰਦਰਮਾ ਤੇ ਤਾਰੇ ਆ, ਉਹ ਤੁਹਾਨੂੰ ਉਸ ਪਾਣੀ ਦੇ ਵਿੱਚ ਵੀ ਨਜ਼ਰ ਆਉਣਗੇ। ਮਤਲਬ ਉਹਨਾਂ ਦਾ ਜਿਹੜਾ ਪ੍ਰਤੀਬਿੰਬ, ਉਹਨਾਂ ਦਾ ਜਿਹੜਾ ਅਕਸ ਹੈ, ਉਹ ਤੁਹਾਨੂੰ ਨਜ਼ਰ ਆਏਗਾ ਉਹਦੇ 'ਚ। ਪਰ ਕਹਿਣ ਲੱਗੇ, ਉਹ ਜਿਹੜਾ ਪਾਣੀ ਦੇ ਵਿੱਚ, ਤਲਾਬ ਨਦੀ ਦੇ ਵਿੱਚ ਸਾਨੂੰ ਉਹਨਾਂ ਤਾਰਿਆਂ ਦਾ, ਚੰਦਰਮੇ ਦਾ ਪ੍ਰਤੀਬਿੰਬ ਸਾਨੂੰ ਨਜ਼ਰ ਆਉਂਦਾ, ਅਕਸ ਨਜ਼ਰ ਆਉਂਦਾ, ਉਹ ਅਸਲੀ ਨਹੀਂ ਹੈ। ਅਸਲ ਤਾਰੇ ਉੱਪਰ ਨੇ, ਆਕਾਸ਼ ਦੇ ਉੱਤੇ। ਹੁਣ ਇਹ ਜਿਹੜਾ ਸਾਨੂੰ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਉਹਨਾਂ ਦਾ ਅਕਸ ਤਾਰਿਆਂ ਦਾ, ਉਹ ਹੁਣ ਉਹਨਾਂ ਤਾਰਿਆਂ ਦੇ ਬਰਾਬਰ ਤੇ ਨਹੀਂ ਨਾ ਹੋ ਸਕਦਾ ਜਿਹੜੇ ਆਕਾਸ਼ ਦੇ ਵਿੱਚ ਤਾਰੇ। ਇਸੇ ਤਰ੍ਹਾਂ ਜਿਹੜਾ ਕੂੜ ਹੈ, ਝੂਠ ਹੈ, ਜਿਹੜਾ ਸਾਧ ਸੰਗਤ, ਉਹ ਸੱਚ ਦੇ ਤੁਲ, ਸੱਚ ਦੇ ਬਰਾਬਰ ਨਹੀਂ ਹੋ ਸਕਦਾ। ਧੂਵਰ ਧੁੰਦੂ ਕਾਰ ਹੋਏ, ਤੁਲ ਨਾ ਕਣ ਹਰ ਵਣਸਣ ਹਾਰਾ। ਧੂਏਂ ਦੇ ਵਿੱਚ ਐ ਕਾਲਾ ਸ਼ਾਹ ਧੂੰਆਂ ਹੋਏ, ਤੇ ਧੂਏਂ ਦੇ ਵਿੱਚ ਨਿਰਾ ਹਨੇਰਾ ਹੀ ਹਨੇਰਾ ਹੁੰਦਾ ਹੈ। ਇਹ ਧੂੰਆਂ ਆਕਾਸ਼ ਵਾਲੇ ਪਾਸੇ ਨੂੰ ਚੜ ਜਾਵੇ, ਤੇ ਸਾਧ ਸੰਗਤ ਆਪਾਂ ਆਖੀਏ ਵੀ ਬੱਦਲ ਬਣ ਗਏ, ਹੁਣ ਮੀਂਹ ਪੈਣ ਲੱਗ ਪਏਗਾ, ਇਹ ਤਾਂ ਨਹੀਂ ਹੋ ਸਕਦਾ ਨਾ। ਬੱਦਲ ਬੱਦਲ ਹੀ ਨੇ, ਜਿਨ੍ਹਾਂ ਬੱਦਲਾਂ ਤੋਂ ਮੀਂਹ ਪੈਣਾ ਹੋਰ ਬੱਦਲ ਨੇ, ਉਹਨਾਂ ਬੱਦਲਾਂ ਦੀ ਬਰਾਬਰਤਾ ਆ ਧਰਤੀ ਤੋਂ ਉੱਠਿਆ ਕਾਲਾ ਧੂੰਆਂ ਨਹੀਂ ਕਰ ਸਕਦਾ। ਉਹ ਜਿਹੜੇ ਬੱਦਲ ਸਮੁੰਦਰ ਦੇ ਵਿੱਚੋਂ ਭਾਫ ਬਣ ਕੇ ਪਾਣੀ ਉੱਡਿਆ, ਜਿਹੜਾ ਉਹਨੇ ਹੀ ਬੱਦਲ ਬਣ ਕੇ ਬਰਸਣਾ ਵਾ। ਤੇ ਸਾਧ ਸੰਗਤ, ਜਿਹੜਾ ਧਰਤੀ ਤੋਂ ਉੱਠਿਆ ਹੋਇਆ ਕੋਈ ਕਾਲੇ ਰੰਗ ਦਾ ਧੂੰਆਂ, ਉਹ ਐਵੇਂ ਝੂਠ ਹੀ ਆ, ਗਾਪੀ ਆ, ਉਹ ਮੀਂਹ ਨਹੀਂ ਪਾ ਸਕਦਾ। ਉਹ ਧੂੰਆਂ ਜਿਹੜਾ, ਉਹ ਧੂੰਆਂ ਭਾਵ ਬੱਦਲਾਂ ਦੀ ਬਰਾਬਰਤਾ ਨਹੀਂ ਕਰ ਸਕਦਾ। ਵਸਣ ਵਾਲੇ ਬੱਦਲ ਆ ਜਿਹੜੇ ਨਾ, ਮੀਂਹ ਵਰਨ ਵਾਲੇ ਜਿਹੜੇ ਬੱਦਲ ਆ, ਉਹ ਹੋਰ ਨੇ। ਇਸੇ ਤਰ੍ਹਾਂ ਜਿਹੜਾ ਸੱਚ ਹੈ, ਉਹ ਜਿਵੇਂ ਸੱਚਮੁੱਚ ਦੇ ਬੱਦਲ ਵਰਖਾ ਕਰਨ ਵਾਲੇ ਨੇ, ਸੱਚ ਉਵੇਂ ਹੈ। ਤੇ ਜਿਹੜਾ ਝੂਠ ਆ, ਉਹ ਜਿਵੇਂ ਧਰਤੀ ਤੋਂ ਕਾਲੇ ਰੰਗ ਦਾ ਧੂੰਆਂ ਉੱਠਿਆ ਤੇ ਆਕਾਸ਼ ਵਿੱਚ ਬੱਦਲ ਬਣ ਗਏ, ਆਪਾਂ ਸਮਝਿਆ ਇਹ ਵੀ ਬੱਦਲ ਨੇ, ਉਹ ਮੀਂਹ ਪਾਉਣ ਵਾਲੇ ਬੱਦਲ ਨਹੀਂ ਹਨ, ਉਹ ਝੂਠੇ ਬੱਦਲ ਹੈ। ਇਸ ਲਈ ਸੱਚ ਸਦੀਵੀ ਕਾਲ ਵਾਸਤੇ, ਸੱਚ ਦੇ ਵਿੱਚੋਂ ਹੀ ਰਸ ਮਿਲਣਾ, ਸੱਚ ਦੇ ਵਿੱਚੋਂ ਹੀ ਆਨੰਦ ਮਿਲਣਾ, ਜਿਵੇਂ ਬੱਦਲਾਂ ਤੋਂ ਹੀ ਵਰਖਾ ਹੋਣੀ ਆ। ਧੂੰਆਂ ਜਿਵੇਂ ਮਰਜ਼ੀ ਹੈ ਬੱਦਲਾਂ ਦੀ ਤਰ੍ਹਾਂ ਆਕਾਸ਼ ਵਿੱਚ ਛਾ ਜਾਏ, ਪਰ ਉਹ ਮੀਂਹ ਨਹੀਂ ਪਾ ਸਕਦਾ। ਇਸੇ ਤਰ੍ਹਾਂ ਜਿਹੜਾ ਕੂੜ ਹੈ, ਝੂਠ ਹੈ, ਉਹ ਤੁਹਾਨੂੰ ਸੁੱਖ ਨਹੀਂ ਦੇ ਸਕਦਾ, ਜੀਵਨ ਦਾ ਆਨੰਦ ਨਹੀਂ ਦੇ ਸਕਦਾ, ਜੀਵਨ ਦਾ ਖੇੜਾ ਨਹੀਂ ਬਖਸ਼ ਸਕਦਾ। ਸਾਉ ਨ ਸਿਮਰਨ ਸ਼ੰਕਰ, ਦੀਪਕ ਬਾਜ ਨ ਮਿਟੇ ਅੰਧਾਰਾ। ਸ਼ੱਕਰ ਨੇ ਯਾਦ ਕਰਨ ਤੋਂ, ਹੁਣ ਸ਼ੱਕਰ ਵਾ ਜਿਹੜੀ ਗੁੜ ਆ, ਜਿਹੜਾ ਸ਼ੱਕਰ ਨੂੰ ਆਪਾਂ ਯਾਦ ਕਰੀਏ, ਗੁੜ ਨੂੰ ਆਪਾਂ ਯਾਦ ਕਰੀਏ, ਗੁੜ ਬੜਾ ਮਿੱਠਾ ਹੁੰਦਾ ਹੈ, ਸ਼ੱਕਰ ਬੜੀ ਮਿੱਠੀ ਹੁੰਦੀ ਹੈ। ਇੰਨੀ ਗੱਲ ਕਹਿਣ ਨਾਲ ਮੂੰਹ ਦੇ ਵਿੱਚ ਮਿਠਾਸ ਆ ਜਾਏਗੀ, ਸਵਾਦ ਆ ਜਾਏਗਾ। ਸ਼ੱਕਰ ਸ਼ੱਕਰ ਕਹਿਣ ਨਾਲ ਭਾਵ ਮੂੰਹ ਮਿੱਠਾ ਹੋ ਜਾਏਗਾ। ਕਹਿਣ ਲੱਗੇ ਜਿਵੇਂ ਸ਼ੱਕਰ ਸ਼ੱਕਰ ਕਹਿਣ ਨਾਲ, ਸ਼ੱਕਰ ਨੂੰ ਯਾਦ ਕਰਨ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਦੀਪਕ ਬਾਜ ਨਾ ਮਿਟੇ ਅੰਧਾਰਾ, ਤੇ ਜਿਵੇਂ ਦੀਵੇ ਤੋਂ ਬਿਨਾਂ ਹਨੇਰਾ ਮਿਟ ਨਹੀਂ ਸਕਦਾ, ਇਸੇ ਤਰ੍ਹਾਂ ਸੱਚ ਤੋਂ ਬਿਨਾਂ ਜੀਵਨ ਜੀਣ ਦਾ ਆਨੰਦ ਨਹੀਂ ਆ ਸਕਦਾ, ਤੇ ਨਾ ਅੰਦਰ ਦਾ ਹਨੇਰਾ ਮਿਟ ਸਕਦਾ ਹੈ। ਸ਼ੱਕਰ ਸ਼ੱਕਰ ਕਹਿਣ ਤੇ ਜਿਵੇਂ ਮਿਠਾਸ ਨਹੀਂ ਆ ਸਕਦੀ, ਦੀਵਾ ਦੀਵਾ ਕਹਿਣ ਨਾਲ ਜਿਵੇਂ ਹਨੇਰਾ ਨਹੀਂ ਮੁੱਕ ਸਕਦਾ, ਇਸੇ ਤਰ੍ਹਾਂ ਕੇਵਲ ਸੱਚ ਸੱਚ ਕਹਿਣ ਨਾਲ ਵੀ ਸੱਚ ਬੋਲਣਾ ਚਾਹੀਦਾ, ਸੱਚ ਦੇ ਰਸਤੇ ਤੇ ਚੱਲਣਾ ਚਾਹੀਦਾ, ਸੱਚ ਦਾ ਰਸਤਾ ਅਪਣਾਉਣਾ ਚਾਹੀਦਾ, ਗੁਰੂ ਦਾ ਦੱਸਿਆ ਮਾਰਗ ਸੱਚ ਦਾ ਮਾਰਗ ਹੈ, ਸਾਨੂੰ ਉਸ ਦੇ ਉੱਤੇ ਤੁਰਨਾ ਚਾਹੀਦਾ। ਇੰਨੀਆਂ ਗੱਲਾਂ ਕਰਨ ਨਾਲ ਤੇ ਇੱਦਾਂ ਦੀਆਂ ਬਾਤਾਂ ਪਾਉਣ ਨਾਲ ਜੀਵਨ ਜੀਣ ਦਾ ਆਨੰਦ ਨਹੀਂ ਆਉਣਾ, ਜਿੰਨੀ ਦੇਰ ਜੀਵਨ ਵਿੱਚ ਸੱਚ ਕਮਾਇਆ ਨਹੀਂ। ਸਾਰ ਸੰਗਤ ਇੱਥੇ ਹੋਰ ਦਾਸ ਬੇਨਤੀ ਕਰਦੇ, ਜਿਹੜੀ ਸਿੱਖੀ ਦੀ ਬਾਤ ਹੈ, ਧਰਮ ਦੀ ਜਿਹੜੀ ਬਾਤ ਹੈ, ਸਿੱਖੀ ਥਿਊਰੀ ਨਹੀਂ ਹੈ, ਸਿੱਖੀ ਪ੍ਰੈਕਟੀਕਲ ਹੈ, ਗੱਲਾਂ ਦਾ ਨਾਂ ਸਿੱਖੀ ਨਹੀਂ ਹੈ। ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਗੁਰਦੁਆਰੇ ਆਉਣਾ ਚਾਹੀਦਾ, ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਧਰਮ ਦੀ ਕਿਰਤ ਕਰਕੇ ਖਾਣਾ ਚਾਹੀਦਾ ਹੈ, ਵੰਡ ਕੇ ਛਕਣਾ ਚਾਹੀਦਾ, ਸਾਬਤ ਸੂਰਤ ਹੋ ਕੇ ਖੰਡੇ ਬਾਟੇ ਦੀ ਪੌਲ ਛਕਣੀ ਚਾਹੀਦੀ, ਸਿੱਖ ਨਿਤਨੇਮ ਹੀ ਹੋਣਾ ਚਾਹੀਦਾ। ਗੱਲਾਂ ਆਪਾਂ ਇਸ ਤਰ੍ਹਾਂ ਦੀਆਂ ਸਾਰੀਆਂ ਕਰ ਲਈਏ, ਪਰ ਇਹ ਸਾਰੇ ਦੀਆਂ ਸਾਰੀਆਂ ਗੱਲਾਂ ਕਰਨ ਨਾਲ ਤੇ ਏਦਾਂ ਬਚਨ ਕਹਿਣ ਨਾਲ ਛੁਟਕਾਰਾ ਨਹੀਂ ਹੋਣਾ, ਜਿੰਨੀ ਦੇਰ ਰਹਿਤ ਮਰਿਆਦਾ ਵਿੱਚ ਆਏ ਨਹੀਂ, ਜਿੰਨੀ ਦੇਰ ਆਪਾਂ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਨਹੀਂ ਹੈ। ਇਹ ਤੇ ਇੰਝ ਹੀ ਆ ਜਿਵੇਂ ਸ਼ੱਕਰ ਸ਼ੱਕਰ ਕਹਿਣ ਨਾਲ ਸੋਚੀਏ, ਮੂੰਹ ਮਿੱਠਾ ਹੋ ਜਾਏ ਜਿਵੇਂ ਦੀਵਾ ਦੀਵਾ ਕਹਿਣ ਨਾਲ ਸੋਚੀਏ ਕਿ ਹਨੇਰਾ ਮੁੱਕ ਜਾਏ। ਹਨੇਰਾ ਮੁੱਕਣਾ ਜਦੋਂ ਦੀਵਾ ਜਗਿਆ, ਮੂੰਹ ਮਿੱਠਾ ਹੋਣਾ ਜਦੋਂ ਸ਼ੱਕਰ ਖਾਧੀ। ਇਸੇ ਤਰ੍ਹਾਂ ਸਹੀ ਅਰਥਾਂ ਚ ਗੁਰਸਿੱਖੀ ਸਾਡੇ ਅੰਦਰ ਟਿਕਣੀ ਹੈ ਜਦੋਂ ਆਪਾਂ ਗੁਰੂ ਦੇ ਆਸ਼ੇ ਤੇ ਚੱਲ ਕੇ ਰਹਿਤ ਮਰਿਆਦਾ ਵਿੱਚ ਆ ਗਏ। ਇਸ ਲਈ ਗੁਰੂ ਦੇ ਆਸ਼ੇ ਤੇ ਚੱਲ ਕੇ ਹੀ ਜੀਵਨ ਦਾ ਬੇੜਾ ਪਾਰ ਕੀਤਾ ਜਾ ਸਕਦਾ, ਸੱਚ ਦੇ ਰਸਤੇ ਤੇ ਤੁਰ ਕੇ ਹੀ ਉਸ ਸੱਚੇ ਪ੍ਰਭੂ ਵਿੱਚ ਲੀਨ ਹੋਇਆ ਜਾ ਸਕਦਾ ਹੈ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਲੜੇ ਨਾ ਕਾਗਲ ਲਿਖਿਆ ਚਿੱਤ ਚ ਤੇਰੇ ਸਹਿ ਹਥਿਆਰਾ। ਕਾਗਜ਼ ਦੇ ਉੱਤੇ ਲਿਖੇ ਹੋਏ ਸਪਾਹੀ ਲੜ ਸਕਦੇ? ਹੁਣ ਕਾਗਜ਼, ਦੋ ਕਾਗਜ਼ ਲੈ ਲਓ, ਇੱਕ ਕਾਗਜ਼ ਦੇ ਉੱਤੇ ਮੋਟਾ ਕਰਕੇ ਲਿਖਦੇ ਹੋ ਸਿਪਾਹੀ, ਦੂਸਰੇ ਦੇ ਉੱਤੇ ਵੀ ਲਿਖਦੇ ਹੋ ਸਿਪਾਹੀ। ਹੁਣ ਦੋਵੇਂ ਕਾਗਜ਼ ਲਿਖੇ ਹੋਏ ਆ, ਲੜ ਪੈਣਗੇ ਆਪਸ ਦੇ ਵਿੱਚ, ਯੁੱਧ ਕਰ ਸਕਦੇ? ਜੋ ਮਰਜ਼ੀ ਲਿਖੀ ਜਾਓ, ਸਿਪਾਹੀ ਲਿਖ ਦਿਓ, ਸੂਰਬੀਰ ਲਿਖ ਦਿਓ, ਫੌਜੀ ਲਿਖ ਦਿਓ, ਫੌਜ ਲਿਖ ਦਿਓ, ਆਪਸ ਵਿੱਚ ਲੜ ਸਕਦੇ ਹੋ? ਭਾਈ ਗੁਰਦਾਸ ਜੀ ਨੇ ਵੇਖੋ ਦਲੀਲਾਂ ਕੈਸੀਆਂ ਦਿੱਤੀਆਂ, ਕਹਿੰਦੇ ਲੜੇ ਨਾ ਕਾਗਲ ਲਿਖਿਆ, ਕਾਗਜ਼ ਦੇ ਉੱਤੇ ਲਿਖ ਕੇ ਸਿਪਾਹੀ, ਜਾਂ ਉਹਨਾਂ ਦੀਆਂ ਮੂਰਤੀਆਂ ਬਣਾ ਦਈਏ, ਇੱਕ ਸਿਪਾਹੀ ਦੀ ਫੋਟੋ ਬਣਾ ਦਈਏ ਕਾਗਜ਼ ਦੇ ਉੱਤੇ, ਉਹਦੇ ਮੋਢੇ ਦੇ ਉੱਤੇ ਗੰਨ ਰੱਖ ਦਈਏ, ਬੰਦੂਕ ਰੱਖ ਦਈਏ, ਦੂਜੇ ਸਿਪਾਹੀ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਦਈਏ ਤੇ ਉਹਦੀ ਫੋਟੋ ਬਣਾ ਦਈਏ ਤੇ ਉਹਨਾਂ ਨੂੰ ਕਹੀਏ ਵੀ ਲੜੋ, ਹੁਣ ਲੜ ਪੈਣਗੇ, ਜੰਗ ਜਿੱਤ ਲੈਣਗੇ ਇੱਕ ਦੂਜੇ ਤੋਂ, ਕੀ ਕਰਨਗੇ ਉਹ? ਕੁਛ ਵੀ ਨਹੀਂ। ਚਿੱਤ ਚ ਤੇਰੇ ਸਹਿ ਹਥਿਆਰਾ, ਕਹਿਣ ਲੱਗੇ ਭਾਵੇਂ ਪੈਨਸਲ ਦੇ ਨਾਲ, ਪੈਨ ਦੇ ਨਾਲ, ਸਿਆਹੀ ਦੇ ਨਾਲ ਸੈਂਕੜੇ ਹਥਿਆਰ ਬਣਾ ਦਿਓ, ਸੈਂਕੜੇ ਸ਼ਸਤਰ, ਤਲਵਾਰਾਂ ਬਣਾ ਦਿਓ, ਬੰਦੂਕਾਂ ਬਣਾ ਦਿਓ, ਤੀਰ ਕਮਾਨ ਬਣਾ ਦਿਓ, ਬਰਸ਼ੀਆਂ ਬਣਾ ਦਿਓ, ਜੋ ਮਰਜ਼ੀ ਬਣਾਈ ਜਾਓ, ਤੋਪਾਂ ਬਣਾ ਦਿਓ, ਭਾਵੇਂ ਮਿਜ਼ਾਈਲਾਂ ਬਣਾ ਦਿਓ, ਫੋਟੋ ਤੇ ਆਹਮੋ ਸਾਹਮਣੇ ਉਹਨਾਂ ਨੂੰ ਖੜੇ ਵੀ ਕਰ ਦਿਓ, ਉਹਨਾਂ ਫੋਟੋਆਂ ਨੂੰ ਇੱਕ ਦੂਸਰੇ ਦੇ, ਜੰਗ ਹੋ ਸਕਦਾ, ਯੁੱਧ ਹੋ ਸਕਦਾ, ਲੜਾਈ ਹੋ ਸਕਦੀ ਹੈ, ਕੁਛ ਵੀ ਨਹੀਂ ਹੋਣਾ, ਉਹ ਤੇ ਫੋਟੋਆਂ ਨੇ, ਉਹ ਤੇ ਚਿੱਤਰ ਨੇ, ਚਿੱਤਰਾਂ ਨਾਲ ਥੋੜੀ ਕੁਛ ਬਣ ਜਾਏਗਾ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਮਤਲਬ ਕਿ ਕੇਵਲ ਗੱਲਾਂ ਕਰਨ ਨਾਲ ਤੇ ਕੇਵਲ ਧਰਮ ਦੀਆਂ ਬਾਤਾਂ ਪਾਉਣ ਨਾਲ ਧਰਮੀ ਨਹੀਂ, ਧਰਮੀ ਉਹ ਹੀ ਲੋਕ ਨੇ ਜਿਹੜੇ ਧਰਮ ਦੇ ਰਸਤੇ ਦੇ ਉੱਤੇ ਚੱਲਣਾ ਕਰਦੇ, ਸੱਚ ਨੂੰ ਅਪਣਾ ਲੈਂਦੇ ਆਪਣੇ ਜੀਵਨ ਚ। ਜਿੰਨੀ ਦੇਰ ਤੇਰੀ ਕਰਤੂਤ ਦੇ ਵਿੱਚ ਸੱਚ ਨਹੀਂ ਆਇਆ, ਤੇਰੇ ਹਿਰਦੇ ਵਿੱਚ ਸੱਚ ਨਹੀਂ ਵਸਿਆ, ਉਨੀ ਦੇਰ ਕੇਵਲ ਧਰਮ ਦੀਆਂ ਬਾਤਾਂ ਹੀ ਪਾਉਂਦਾ ਹੈ। ਅਖੀਰਲੀ ਪੰਕਤੀ ਵਿੱਚ ਨਤੀਜਾ ਕੱਢਿਆ, ਸੱਚ ਕੂੜ ਕਰਤੂਤ ਵਿਚਾਰਾ। ਕਹਿਣ ਲੱਗੇ ਸੱਚ ਤੇ ਕੂੜ ਦੀ ਕਰਤੂਤ ਦੀ ਇਹ ਵਿਚਾਰ ਹੈ, ਇਹ ਵਿਚਾਰ ਆ, ਭਾਵ ਕਿ ਸੰਸਾਰ ਜਗਤ ਦੇ ਵਿੱਚ ਸੱਚ ਕਮਾਉਣ ਤੋਂ ਬਿਨਾਂ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋਇਆ ਜਾਂਦਾ। ਪਰਮੇਸ਼ਰ ਦੇ ਚਰਨਾਂ ਵਿੱਚ ਅਗਰ ਕਬੂਲ ਹੋਣਾ, ਪਰਮਾਤਮਾ ਦੇ ਚਰਨਾਂ ਵਿੱਚ ਅਗਰ ਥਾਂ ਪ੍ਰਾਪਤ ਕਰਨੀ ਹੈ, ਤਾਂ ਕੂੜ ਨੂੰ ਛੱਡਣਾ ਪਏਗਾ। ਨਾਨਕ ਵਖਾਣਾ ਬੇਨਤੀ, ਤੁੱਧ ਬਾਜ ਕੂੜੋ ਕੂੜ, ਤੇ ਉਸ ਤੁੱਧ ਦੇ ਨਾਲ ਪਰਮਾਤਮਾ ਨਾਲ ਸਾਂਝ ਪਾਉਣੀ ਪਏਗੀ। ਵਾਹਿਗੁਰੂ ਦੇ ਚਰਨਾਂ ਵਿੱਚ ਸਾਂਝ ਪਾ ਕੇ ਉਹਦੇ ਨਾਲ ਪ੍ਰੀਤ ਬਣਾ ਕੇ ਹੀ ਅਸੀਂ ਭਾਵ ਸਾਗਰ ਤੋਂ ਪਾਰ ਹੋ ਸਕਦੇ, ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਵਾਰ 3ਵੀਂ ਤੇ ਪੌੜੀ 9ਵੀਂ ਵਿੱਚ ਪਾਵਨ ਪਵਿੱਤਰ ਬਚਨ ਉਸੇ ਵਿਸ਼ੇ ਸੱਚ ਅਤੇ ਝੂਠ ਦੇ ਵਿਸ਼ੇ ਤੇ ਉੱਤੇ ਹੀ ਭਾਈ ਗੁਰਦਾਸ ਜੀ ਆਪਣੀ ਪਾਵਨ ਪਵਿੱਤਰ ਰਚਨਾ ਵਿੱਚ ਫੁਰਮਾਨ ਕਰਦੇ ਨੇ। ਸੱਚ ਸਮਾਇਣ ਦੁੱਧ ਵਿੱਚ ਕੂੜ ਵਿਗਾੜ ਕਾਂਜੀ ਦੀ ਚੁੱਖੈ, ਸੱਚ ਭੋਜਨ ਮੋਹਿ ਖਾਵਣ ਇੱਕ ਦਾਣਾ ਨੱਕੈ ਵੱਲ ਦੁੱਖੈ, ਫਲੋਂ ਰੁੱਖ ਰੁੱਖੋਂ ਸੋ ਫਲ ਅੰਤ ਕਾਲ ਖਾਉ ਲੱਖੋਂ ਰੁੱਖੈ, ਸੌ ਵਰਿਆਂ ਅੱਗ ਰੁੱਖ ਵਿੱਚ ਭਸਮ ਕਰੈ ਅੱਗ ਬਿੰਦਕ ਤੁਖੈ, ਸੱਚ ਦਾਰੂ ਕੂੜ ਰੋਗ ਹੈ ਵਿਣ ਗੁਰ ਵੈਦ ਵੇਦਨ ਮਨ ਮੁਖੈ, ਸੱਚ ਸਥੋਈ ਕੂੜ ਠੱਗ ਲੱਗੈ ਦੁੱਖ ਨਾ ਗੁਰਮੁਖ ਸੁਖੈ, ਕੂੜ ਪਚੈ ਸੱਚੈ ਦੀ ਭੁੱਖੈ, ਕੂੜ ਪਚੈ ਸੱਚੈ ਦੀ ਭੁੱਖੈ। ਕਹਿਣ ਲੱਗੇ ਸੱਚ ਸਮਾਇਣ ਦੁੱਧ ਵਿੱਚ ਕੂੜ ਵਿਗਾੜ ਕਾਂਜੀ ਦੀ ਚੁੱਖੈ। ਸੱਚ ਦੁੱਧ ਵਿੱਚ ਜਾਗ ਵਾਂਗੂ ਹੈ, ਜਿਹੜਾ ਸੱਚ ਹੈ ਨਾ। ਹੁਣ ਦੁੱਧ ਨੂੰ ਜਾਗ ਲਾਉਣੀ ਹੋਵੇ ਤੇ ਤਾਂ ਵੀ ਮਾੜਾ ਜਿਹਾ ਖੱਟਾ ਪਾਈਦਾ ਵਿੱਚ। ਕਹਿਣ ਲੱਗੇ ਜਿਹੜਾ ਸੱਚ ਆ ਉਹ ਦੁੱਧ ਦੇ ਵਿੱਚ ਜਾਗ ਲਾਉਣ ਦੇ ਵਾਂਗ ਰਿਹਾ, ਪਰ ਜਿਹੜਾ ਕੂੜ ਹੈ ਉਹ ਕਾਂਜੀ ਦੀ ਚੁੱਖ ਵਾਂਗੂ ਵਿਗਾੜ ਕਰਨ ਵਾਲਾ ਹੈ। ਭਾਵ ਦੁੱਧ ਦੇ ਵਿੱਚ ਮਾੜਾ ਜਿਹਾ ਦਹੀਂ ਪਾਇਆ, ਜਾਗ ਲਾਈ ਤੇ ਉਹਨੇ ਦੁੱਧ ਜਮਾ ਦਿੱਤਾ, ਉਹਨੇ ਦਹੀਂ ਬਣਾ ਦਿੱਤਾ। ਇਹ ਹੈ ਸੱਚ। ਤੇ ਕਹਿਣ ਲੱਗੇ ਕੂੜ ਮਾੜੀ ਦੀ ਕਾਂਜੀ ਦੁੱਧ ਦੇ ਵਿੱਚ ਪੈ ਗਈ ਤੇ ਦੁੱਧ ਫਟ ਗਿਆ। ਜਿਹੜਾ ਕੂੜ ਆ ਉਹ ਕਾਂਜੀ ਦੀ ਤਰ੍ਹਾਂ ਹੈ ਤੇ ਜਿਹੜਾ ਸੱਚ ਹੈ ਕਹਿਣ ਲੱਗੇ ਉਹ ਜਾਗ ਦੀ ਤਰ੍ਹਾਂ ਹੈ। ਜਾਗ ਦੁੱਧ ਜਮਾਉਂਦੀ ਆ ਤੇ ਜਿਹੜੀ ਕਾਂਜੀ ਆ ਉਹ ਦੁੱਧ ਫਟਾਉਂਦੀ ਹੈ। ਇਸੇ ਤਰ੍ਹਾਂ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਸੱਚ ਹੈ ਉਹ ਤੁਹਾਡੇ ਅੰਦਰ ਐਸੀ ਜਾਗ ਲਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹੋ। ਜਿਹੜਾ ਕੂੜ ਆ ਤੁਹਾਡਾ ਜੀਵਨ ਫਟ ਜਾਂਦਾ ਹੈ, ਭਟਕਣਾ ਵਿੱਚ ਪੈ ਜਾਂਦਾ ਹੈ, ਥਾਂ ਥਾਂ ਠੋਕਰਾਂ ਖਾਣ ਵਾਲਾ ਬਣ ਜਾਂਦਾ। ਇਸ ਲਈ ਕੂੜ ਕਾਂਜੀ ਤੇ ਸੱਚ ਜਾਗ ਲਾਉਣ ਦੀ ਤਰ੍ਹਾਂ ਹੈ। ਸੱਚ ਭੋਜਨ ਮੋਹਿ ਖਾਵਣ ਇੱਕ ਦਾਣਾ ਨੱਕੈ ਵੱਲ ਦੁੱਖੈ। ਸੱਚ ਦਾ ਬੋਲਣਾ ਮੂੰਹ ਦੇ ਰਸਤੇ ਭੋਜਨ ਖਾਣਾ ਹੈ। ਸੱਚ ਦਾ ਬੋਲਣਾ ਜਿਵੇਂ ਮੁੱਖ ਦੇ ਰਸਤੇ ਮੂੰਹ ਦੇ ਰਸਤੇ ਭੋਜਨ ਖਾਣਾ ਹੈ, ਪਰ ਕੂੜ ਦਾ ਇੱਕ ਦਾਣਾ ਵੀ ਨੱਕੋਂ ਖਾਣਾ ਦੁੱਖਦਾ ਹੈ। ਭਾਵ ਇੱਕ ਵੀ ਦਾਣਾ ਨੱਕ ਵੱਲ ਨੂੰ ਲੈ ਜਾਈਏ ਤੇ ਆਖੀ ਹੋਣੇ ਢਿੱਡ ਚ ਚਲਿਆ ਜਾਏ ਪੇਟ ਚ ਦੁੱਖਦਾ ਹੈਗਾ ਨਾ। ਇਸੇ ਤਰ੍ਹਾਂ ਸਾਧ ਸੰਗਤ ਰੰਚਕ ਮਾਤਰ ਵੀ ਜਿਹੜਾ ਝੂਠ ਹੈ ਉਹ ਦੁੱਖ ਹੀ ਦਿੰਦਾ ਹੈ। ਥੋੜਾ ਜਿੰਨਾ ਝੂਠ ਵੀ ਜਿਹੜਾ ਤੁਹਾਡੀ ਜ਼ਿੰਦਗੀ ਚ ਹੈ ਨਾ ਉਹ ਸਮਾਂ ਪਾ ਕੇ ਤੁਹਾਨੂੰ ਦੁੱਖ ਹੀ ਦੇਵੇਗਾ। ਇਸ ਲਈ ਸਾਧ ਸੰਗਤ ਜਿਹੜਾ ਸੱਚ ਹੈ ਉਹ ਹੀ ਮੁੱਖ ਰਾਹੀਂ ਜਿਵੇਂ ਭੋਜਨ ਖਾਣਾ ਹੈ ਉਹੋ ਹੀ ਸੁੱਖ ਦਿੰਦਾ, ਨੱਕ ਰਾਹੀਂ ਇੱਕ ਦਾਣਾ ਵੀ ਅੰਦਰ ਨਹੀਂ ਲਜਾਇਆ ਜਾ ਸਕਦਾ। ਜਿਵੇਂ ਕੂੜ ਝੂਠ ਥੋੜਾ ਜਿਹਾ ਵੀ ਹੋਵੇ ਤੇ ਦੁਖਦਾਈ ਹੀ ਹੁੰਦਾ ਹੈ। ਫਲੋਂ ਹੋ ਰੁੱਖ ਰੁੱਖੋਂ ਸੋ ਫਲ ਅੰਤ ਕਾਲ ਖਾਉ ਲੱਖੋਂ ਰੁੱਖੈ। ਕਹਿੰਦੇ ਫਲ ਤੋਂ ਬਿਰਸ਼ ਤੇ ਬਿਰਸ਼ ਤੋਂ ਫਲ ਹੋ ਜਾਂਦਾ ਹੈ। ਆਪਾਂ ਹੁਣ ਛੋਟਾ ਜਿਹਾ ਬੀਜ ਕਿਸੇ ਵੀ ਦਰਖਤ ਦਾ ਫਲਦਾਰ ਰੁੱਖ ਦਾ ਬੀਜਦੇ ਹਾਂ, ਸੰਤਰੇ ਦਾ ਬੀਜ ਹੈ ਤੇ ਹੁਣ ਬੀਜ ਕਿੱਥੋਂ ਬਣਿਆ? ਰੁੱਖ ਤੋਂ, ਸੰਤਰੇ ਦੇ ਰੁੱਖ ਤੋਂ। ਤੇ ਇਹ ਜਿਹੜਾ ਬੀਜ ਹੁਣ ਆਪਾਂ ਬੀਜ ਦੇਣਾ ਇਹਦੇ ਤੋਂ ਕੀ ਬਣਨਾ? ਰੁੱਖ। ਕਾਹਦਾ ਰੁੱਖ? ਸੰਤਰੇ ਦਾ ਰੁੱਖ। ਤੇ ਕੱਲਾ ਉਸ ਬੀਜ ਤੋਂ ਰੁੱਖ ਹੀ ਨਹੀਂ ਬਣਨਾ, ਉਹਨੇ ਆਪਣੇ ਵਰਗੇ ਕਈ ਹੋਰ ਬੀਜ ਪੈਦਾ ਕਰ ਦੇਣੇ। ਭਾਈ ਗੁਰਦਾਸ ਜੀ ਕਹਿੰਦੇ ਫਲ ਤੋਂ ਰੁੱਖ ਤੇ ਰੁੱਖ ਤੋਂ ਫਲ ਹੋ ਜਾਂਦਾ, ਪਰੰਤੂ ਜੇਕਰ ਉਸੇ ਬਿਰਸ਼ ਨੂੰ ਲਾਖ ਪੈ ਜਾਵੇ ਤਾਂ ਅੰਤ ਨੂੰ ਨਾਸ਼ ਹੋ ਜਾਂਦਾ, ਨਾਸ਼ ਹੋ ਜਾਂਦਾ। ਲਾਖ ਲੱਗ ਜਾਵੇ ਨਾ ਰੁੱਖ ਨੂੰ ਤੇ ਸਾਧ ਸੰਗਤ ਜਿਹੜਾ ਰੁੱਖ ਵਾ ਉਹ ਖਤਮ ਹੋ ਜਾਂਦਾ। ਇਸੇ ਲਈ ਕੂੜੋਂ ਕਰੇ ਵਿਨਾਸ਼ ਧਰਮ ਨੇ ਤੱਗੀ ਹੈ। ਜੇ ਕੋਈ ਬੰਦਾ ਧਰਮ ਦਾ ਕੰਮ ਕਰਕੇ, ਕੋਈ ਸੇਵਾ ਕਰਕੇ, ਦਾਨ ਪੁੰਨ ਕਰਕੇ ਵੀ ਹੰਕਾਰੀ ਹੋ ਜਾਵੇ, ਹਉਮੈ ਦੇ ਵਿੱਚ ਆ ਜਾਵੇ, ਮੈਂ ਇੰਨੇ ਤੀਰਥਾਂ ਦੇ ਉੱਤੇ ਇਸ਼ਨਾਨ ਕੀਤਾ, ਮੈਂ ਇੰਨੇ ਤੀਰਥਾਂ ਦੇ ਉੱਤੇ ਨਹਾ ਕੇ ਆਇਆ, मैं इन्हें अखंड पाठ साहब करवा दिना, मैं इन्ना नाम जपदा हाँ, मैं इन्नी सेवा की, मैं इन्ना दान किया है, मैं इन्ना पुन किया। हंकार कदे कदे इस तरह जिमें किसी बिरश न जिमें किसी दरखत न लाख लग जाए तो खत्म हो जाता, तुहाडा धर्म का किया होया कारज उहदा फल भी खत्म हो जाता है जदों सानू होमे आ जाते। आसा की वार च भी सतगुरु पातशाह जी ने बचन वरते, कहन लगे मत थोड़ी सेव गवाई है, कीती हुई सेवा भी गवाच जाती है मत थोड़ी होण करके। थोड़ी मत होण करके दा मतलब है हंकारी मत, मन विच माण आ जाए, होमे पैदा हो जाए, अपनात पैदा हो जाए, मैं सेवा कीती, मैं बंदगी कीती, मैं बड़ा वड्डा दानी, मैं बड़ा वड्डा तीर्थ इशनानी। मत थोड़ी सेव गवाई है, अंतकाल नूं दुख ही भोगना पएगा, लाभ कोई नहीं आना। सौ वरियां अग रुख विच भसम करे अग बिंदक तुखै, कहिंदे बिरश दे विच दरखत दे विच भावें दरखत धरती ते सौ वरे खड़ा रहे, भावें सौ साल एक रुख धरती दे उत्ते खड़ा रहे, उहदे विच अग समाई हुई है। सगल बनस्पत मह बैसंतर, सगल दूध में किया, सारे की सारी बनस्पति दे विच अग मौजूद है, भावें सौ वरा रुख खड़ा रहे उहदे विच अग मौजूद है, पर रता को जिनी जदों कि अग धुखदी उस रुख नूं लग जाती है तो सारे का सारा दरख्त साड़ के भसम कर देती है। इसे तरह जिहड़ा कूड़ है साध संगत, जिहड़ा झूठ है वह धुखदी हुई अग वांग हौली 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 जिहड़ा कूड़ है झूठ है वह तुहाडे जीवन नूं आत्मिक जीवन नूं नाश करी जांदा है, जिंदगी दा आत्मिक आनंद ते आत्मिक सुख मकाई जांदा है। सच दारू कूड़ रोग है, वेण गुर वैद वेदन मन मुख है। कहन लगे जिहड़ा कूड़ है जिहड़ा झूठ है ये रोग दे बराबर है, ते जिहड़ा सच है ये दवाई है। पर जिहड़ी सच दी दवाई है गुरु वैद तो बिना प्राप्त नहीं होनी। गुरु वैद होवे ते गुरु वैद कोलों सच दी दवाई मिले ते साडा जीवन सोहना बन जाएगा। पर जिहड़े मनमुख लोग है, मन दी मत उत्ते चलण वाले है, कहिंदे गुरु वैद दे बाजों मनमुख नूं भी पीड़ ही बनी रहिंदी है, क्योंकि सच दी दवाई गुरु घर च है, सतगुर दे चरणां च है, ते गुरु दे चरणां च मनमुख आउंदा नहीं, मनमुख सतगुर दे चरणां च जुड़दा नहीं। जे किते आया भी है ते टाइम पास करदा, हो मन दी मत छड्डणी कोई नहीं, गुरु दी मत अपनाउणी नहीं, इस करके मनमुख बंदा सदा वास्ते दुखी ही दुखी है, क्योंकि उहदे कोल सच दी दवाई है ही नहीं जिहड़ी गुरु कोलों मिलदी है। सच सथोई कूड़ ठग लगै दुख न गुरमुख सुख है। सच सदा दा साथी है ते जिहड़ा कूड़ है झूठ है, भाई गुरदास जी कहिंदे ठग है। सच सथोई, सथोई दा मतलब सदा रहण वाला तुहाडा मित्र है। सच कूड़ ठग कहिंदे कि जिहड़ा कूड़ आ इह ठग है, क्योंकि जिहड़ा साथी है साडा उह सानू बचाउंदा है, ते जिहड़ा ठग आ उह लुटदा है। सच जिहड़ा साडा साथी है साडा मित्र है, जिहड़ा कूड़ आ उह ठग आ उहने लुटना है। पर साध संगत इह गल जरूर चेते रखियो, गुरमुखां नूं जिंदगी विच कदे भी कोई दुख नहीं लगदा, उह सदा वास्ते सुखी रहिंदे ने। क्यों? क्योंकि सच उन्हां दे पल्ले है, सच उन्हां दी सहायता करदा है, सच उन्हां दा साथी है, ते सच साथी होण करके निरंकार परमेश्वर दी हजूरी तक उन्हां दे नाल है, परमेश्वर दे चरणां तक है जिहड़ा सच है। इसलिए गुरमुख जन सदीवी काल वास्ते सुखी आनंदित रहिंदे ने। कूड़ पचै सचै दी भुखै, अखीरली पंक्ति विच फुरमान करदे ने, कूड़े आदमी झूठ दे रस्ते ते तुरन वाले लोग सड़दे रहिंदे ने, ते जिहड़े सचियार ने साध संगत जिन्हां नूं सच दी भुख लगी है, जिन्हां नूं नाम दी भुख लगदी, साचे नाम की लागै भूख, बहुत भूख है खाए चली है दुख, ऐसे सचियारे जीवन वाले जिहड़े ने परमेश्वर दे सच्चे नाम दी भुख जिन्हां नूं लगी है, वह सदीवी काल वास्ते आनंदित रहिंदे ने, वह सदीवी काल वास्ते खुश ते प्रसन्न रहिंदे ने। वो जिथे भी जान ਆਦਰ ਮਾਣ ਸਤਿਕਾਰ ਪਾਉਂਦੇ ਆ, ਤੇ ਕੂੜੇ ਆ ਜਿਹੜੇ ਝੂਠ ਦੇ ਰਸਤੇ ਤੇ ਤੁਰਨ ਵਾਲੇ ਨੇ, ਉਹ ਜਿੱਥੇ ਵੀ ਜਾਣ ਉਹਨਾਂ ਨੂੰ ਤਿਰਸਕਾਰ ਅਨਾਦਰ ਮਿਲਦਾ ਹੈ। ਲੋਕ ਪ੍ਰਲੋਕ ਵਿੱਚ ਕੂੜਿਆਂ ਵਾਸਤੇ ਕਿਤੇ ਵੀ ਇੱਜ਼ਤ ਸਤਿਕਾਰ ਨਹੀਂ, ਇੱਜ਼ਤ ਸਤਿਕਾਰ ਹੈ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਲਈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਲੋਕ ਪ੍ਰਲੋਕ ਵਿੱਚ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਜੈ ਜੈਕਾਰ ਸਤਿਕਾਰ ਹੁੰਦਾ ਹੈ। ਵਾਰ ਤੀਵੀਂ ਪੌੜੀ ਦਸਵੀਂ ਵਿੱਚ ਪਾਵਨ ਪਵਿੱਤਰ ਬਚਨ ਸੱਚ ਅਤੇ ਝੂਠ ਦੇ ਬਾਰੇ ਵਿੱਚ ਉਚਾਰਨ ਕਰਦਿਆਂ ਹੋਇਆ ਫਰਮਾਨ ਕਰ ਰਹੇ ਨੇ। ਕੂੜ ਕਪਟ ਹਥਿਆਰ ਜਿਉ ਸੱਚ ਰਖਵਾਲਾ ਸਿਲਹ ਸੰਜੋਆ। ਕੂੜ ਵੈਰੀ ਨਿਤ ਜੋ ਹੁੰਦਾ ਸੱਚ ਸੁਮਿਤ ਹਿਮਾਇਤ ਹੋਵਾ। ਸੂਰ ਬੀਰ ਵਰੀਆਮ ਸੱਚ ਕੂੜ ਕੁੜਾਵਾ ਕਰਦਾ ਢੋਆ। ਨਿਹਚਲ ਸੱਚ ਸੁਥਾਏ ਹੈ ਲਰਜੈ ਕੂੜ ਕੁਥਾਏ ਖੜੋਆ। ਸੱਚ ਫੜ ਕੂੜ ਪਛਾੜਿਆ ਚਾਰ ਚੱਕ ਵੇਖਣ ਤ੍ਰੈ ਲੋਆ। ਕੂੜ ਕਪਟ ਰੋਗੀ ਸਦਾ ਸੱਚ ਸਦਾ ਹੀ ਨਵਾਂ ਨਰੋਆ। ਸੱਚ ਸੱਚਾ ਕੂੜ ਕੂੜ ਵਿਖੋਆ। ਸੱਚ ਸੱਚਾ ਕੂੜ ਕੂੜ ਵਿਖੋਆ। ਫੁਰਮਾਨ ਕਰਦੇ ਨੇ ਕੂੜ ਕਪਟ ਹਥਿਆਰ ਜਿਉ ਸੱਚ ਰਖਵਾਲਾ ਸਿਲਾ ਸੰਜੋਆ। ਕਹਿਣ ਲੱਗੇ ਜਿਹੜਾ ਝੂਠ ਆ, ਕੂੜ ਹੈ ਜਿਹੜਾ, ਝੂਠ ਕਪਟ ਦੇ ਸ਼ਸਤਰ ਆ। ਜਿਹੜਾ ਝੂਠ ਆ ਇਹ ਕਪਟ ਦੇ ਧੋਖੇ ਦੇ ਹਥਿਆਰ ਨੇ, ਤੇ ਜਿਹੜਾ ਸੱਚ ਹੈ ਕਹਿਣ ਲੱਗੇ ਉਹ ਲੋਹੇ ਦੀ ਸੰਜੋਅ ਆ ਜਿਹੜਾ ਸਰੀਰ ਦੀ ਰੱਖਿਆ ਕਰਦਾ। ਸੱਚ ਤੁਹਾਡੀ ਰੱਖਿਆ ਕਰਦਾ, ਕੂੜ ਤੁਹਾਨੂੰ ਮਾਰਦਾ। ਮਾਰਦਾ ਦਾ ਭਾਵ ਜੇ ਮਨ ਹਿਰਦੇ ਵਿੱਚ ਕੂੜ ਆ ਤੇ ਜੀਵਨ ਨਾਸ਼ ਆ, ਜੇ ਪੱਲੇ ਸੱਚ ਆ ਤੇ ਸੱਚ ਜਿਹੜਾ ਇਹ ਤੁਹਾਡੇ ਸੰਜੋਅ ਦੀ ਤਰ੍ਹਾਂ, ਜਿਸ ਨੂੰ ਆਪਾਂ ਬੁਲਟ ਪਰੂਫ ਜੈਕਟ ਵੀ ਕਹਿ ਦਿੰਦੇ। ਜਿਹੜਾ ਸੱਚ ਹੈ ਉਹ ਬੁਲਟ ਪਰੂਫ ਜੈਕਟ ਆ, ਜਿਹੜਾ ਕੂੜ ਆ ਸਾਧ ਸੰਗਤ ਇਹ ਕਪਟ ਦਾ ਝੂਠ ਦਾ ਹਥਿਆਰ ਸ਼ਸਤਰ ਆ, ਜਿਹੜਾ ਤੁਹਾਨੂੰ ਹਮੇਸ਼ਾ ਆਤਮਿਕ ਜੀਵਨ ਵਾਲੇ ਪਾਸਿਓਂ ਮਾਰ ਹੀ ਰਿਹਾ। ਫਿਰ ਦੂਸਰਾ ਪ੍ਰਮਾਣ ਦਿੱਤਾ, ਕੂੜ ਵੈਰੀ ਨਿਤ ਜੋ ਹੁੰਦਾ। ਕਹਿੰਦੇ ਜਿਹੜਾ ਕੂੜ ਝੂਠ ਹੈ ਨਾ, ਉਹ ਨਿਤ ਵੈਰੀਆਂ ਵਾਂਗੂ ਹੀ ਤੁਹਾਨੂੰ ਤਾੜਦਾ ਰਹਿੰਦਾ। ਕਿਹੜੇ ਵੇਲੇ ਇਹਦੇ ਆਤਮਿਕ ਜੀਵਨ ਨੂੰ ਖਤਮ ਕਰਾਂ। ਕੂੜ ਜਿਹੜਾ ਉਹ ਤੁਹਾਡਾ ਵੈਰੀ ਹੈ ਤੇ ਨਿਤ ਤੁਹਾਨੂੰ ਵੈਰੀਆਂ ਵਾਂਗੂ ਤੱਕਦਾ। ਪਰੰਤੂ ਜਿਹੜਾ ਸੱਚ ਹੈ, ਕਹਿਣਗੇ ਸੱਚ ਸੁਮਿਤ ਹਿਮਾਇਤ ਹੋਵਾ। ਜਿਹੜਾ ਸੱਚ ਹੈ ਉਹ ਭਲੇ ਮਿੱਤਰਾਂ ਵਾਂਗੂ, ਚੰਗੇ ਦੋਸਤਾਂ ਵਾਂਗੂ ਤੁਹਾਡੀ ਹਮਾਇਤ ਕਰਦਾ, ਤੁਹਾਡੀ ਸਹਾਇਤਾ ਕਰਦਾ। ਸੂਰ ਬੀਰ ਵਰੀਆਮ ਸੱਚ ਕੂੜ ਕੁੜਾਵਾ ਕਰਦਾ ਢੋਆ। ਸੱਚ ਸੂਰਬੀਰਾਂ ਤੇ ਵਰਿਆਮਾਂ ਵਿੱਚੋਂ, ਮਹਾਨ ਵੱਡੇ ਸਿਪਾਹੀਆਂ ਵਿੱਚੋਂ ਬੜਾ ਵੱਡਾ ਸੂਰਮਾ ਹੈ ਸੱਚ, ਬੜਾ ਵੱਡਾ ਸੂਰਬੀਰ ਤੇ ਯੋਧਾ ਹੈ। ਪਰ ਜਿਹੜਾ ਕੂੜ ਆ, ਕਹਿੰਦੇ ਕੂੜ ਝੂਠਾ ਹੀ ਮਿਲਾਪ ਕਰਦਾ ਹੈ, ਕੂੜ ਝੂਠ ਹੀ ਝੂਠ ਹੈ, ਭਾਵ ਨਿਤ ਧੋਖਾ ਹੀ ਧੋਖਾ ਦਿੰਦਾ ਹੈ। ਨਿਹਚਲ ਸੱਚ ਸੁਥਾਏ ਹੈ ਲਰਜੈ ਕੂੜ ਕੁਥਾਏ ਖੜੋਆ। ਜਿਹੜਾ ਸੱਚ ਹੈ ਨਿਹਚਲ ਅਤੇ ਭਲੀ ਥਾਂ ਵਾਲਾ ਹੈ, ਆਸਰੇ ਵਾਲੀ ਥਾਂ ਤੇ ਤੁਹਾਨੂੰ ਲੈ ਜਾਏਗਾ। ਜਿਹੜਾ ਸੱਚ ਹੈ ਨਾ, ਉਹ ਤੁਹਾਨੂੰ ਆਸਰਾ ਦਿੰਦਾ, ਸਹਾਰਾ ਦਿੰਦਾ, ਗੁਰੂ ਦੀ ਸ਼ਰਨ ਵਿੱਚ ਲੈ ਆਉਂਦਾ। ਪਰ ਜਿਹੜਾ ਕੂੜ ਹੈ ਝੂਠ ਹੈ, ਉਹ ਭੈੜੀ ਥਾਂ ਉੱਤੇ ਲੈ ਕੇ ਜਾਏਗਾ, ਜਿੱਥੇ ਬੰਦਾ ਖਲੋਤਾ ਕੰਬਦਾ ਹੀ ਰਹਿੰਦਾ। ਭਾਵ ਸੱਚ ਗੁਰੂ ਦੇ ਆਸਰੇ ਦੇ ਉੱਤੇ ਲੈ ਆਉਂਦਾ, ਤੇ ਜਿਹੜਾ ਕੂੜ ਆ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੈ ਜਾਂਦਾ, ਜਿੱਥੇ ਖਲੋਤਾ ਕੰਬਦਾ ਹੀ ਰਹਿੰਦਾ। ਤੂੰ ਲੋਕ ਦਾ ਵੀ ਡਰ ਤੇ ਪ੍ਰਲੋਕ ਵਿੱਚ ਵੀ ਪਾਓ, ਭਾਵ ਸਦੀਵੀ ਕਾਲ ਵਾਸਤੇ ਡਰ ਹੀ ਡਰ। ਪਰ ਸੱਚ ਸਾਰੇ ਦੇ ਸਾਰੇ ਡਰ ਮੁਕਾ ਦਿੰਦਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ, ਸੱਚ ਫੜ ਕੂੜ ਪਛਾੜਿਆ ਚਾਰ ਚੱਕ ਵੇਖਣ ਤ੍ਰੈ ਲੋਆ। ਕਹਿੰਦੇ ਸੱਚ ਬੋਲਣਹਾਰਾ ਜਿਹੜਾ ਨਾ, ਜਿਹੜਾ ਬੰਦਾ ਸੱਚ ਦੇ ਰਸਤੇ ਤੇ ਚੱਲਦਾ, ਜਿਹੜਾ ਗੁਰੂ ਦਾ ਪਿਆਰਾ ਆਪਣੇ ਜੀਵਨ ਵਿੱਚ ਸੱਚ ਨੂੰ ਅਪਣਾਉਂਦਾ, ਉਹ ਕੂੜੇ ਨੂੰ ਫੜ ਕੇ, ਝੂਠੇ ਨੂੰ ਫੜ ਕੇ ਧਰਤੀ ਦੇ ਉੱਤੇ ਸੁੱਟ ਦਿੰਦਾ, ਤੇ ਚਾਰੇ ਚੱਕਾਂ ਦੇ ਲੋਕ ਆ ਕੇ ਚਾਰ ਚੁਪੇਰਿਓ ਵੇਖਦੇ ਵੀ ਝੂਠੇ ਬੰਦੇ ਦੀ ਆਹ ਹਾਲਤ ਹੋਈ ਹੈ। ਭਾਵ ਸੱਚ ਵਾਲੇ ਦੀ ਜੇਤਿਆ, ਸੱਚ ਵਾਲੇ ਦੀ ਫਤਿਹ। ਜਿਹੜਾ ਝੂਠਿਆ ਉਹ ਧਰਤੀ ਦੇ ਉੱਤੇ ਪਟਕਾ ਕੇ ਸੁੱਟਿਆ ਜਾਂਦਾ, ਉਹ ਸੰਸਾਰ ਜਗਤ ਵਿੱਚ ਦੁੱਖ ਹੀ ਸਹਿੰਦਾ। ਪਰ ਔਲਾਦ ਵਰਗੇ ਨਿਰੰਕਾਰ ਪਰਮੇਸ਼ਰ ਦੀ ਬਖਸ਼ਿਸ਼ ਸਦਕਾ ਬਚ ਗਏ, ਤੇ ਹਰਨਾਕਸ਼ ਵਰਗੇ ਆਓ ਮਾਰਿਆ ਪਟਕਾ ਕੇ ਧਰਤੀ ਤੇ ਨਰਸਿੰਘ ਰੂਪ ਬਣ ਕੇ ਮਾਲਕ ਵਾਹਿਗੁਰੂ ਨੇ ਐ ਪਾੜ ਕੇ ਰੱਖ ਦਿੱਤਾ ਹਰਨਾਕਸ਼। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾ। ਇਸ ਲਈ ਜਿਹੜਾ ਕੂੜ ਹੈ, ਜਿਹੜਾ ਝੂਠ ਆ, ਉਹ ਧਰਤੀ ਤੇ ਪਟਕਾ ਕੇ ਸੁੱਟ ਦਿੱਤਾ ਜਾਣਾ। ਜਿਹੜਾ ਸੱਚ ਹੈ ਉਹ ਸਦੀਵੀ ਕਾਲ ਵਾਸਤੇ ਰਹੇਗਾ। ਆ ਧਰਮ ਦੀ ਦੁਨੀਆਂ ਵਿੱਚ ਤੱਕ ਕੇ ਵੇਖ ਲੈਣਾ, ਆ ਧਰਮ ਦੇ ਰਸਤੇ ਤੇ ਤੁਰਨ ਵਾਲੇ ਜਿਹੜੇ ਲੋਕ ਨੇ, ਭਾਈ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਦਿਕ ਸਿੱਖ ਅੱਜ ਵੀ ਪੂਜੇ ਤੇ ਸਤਿਕਾਰੇ ਜਾ ਰਹੇ ਨੇ। ਜਿਹੜੇ ਕਾਜ਼ੀਆਂ ਨੇ ਉਹਨਾਂ ਨੂੰ ਫਤਵਾ ਸੁਣਾਇਆ ਸੀ ਕਿ ਮਤੀ ਦਾਸ ਨੂੰ ਆਰੇ ਨਾਲ ਚੀਰ ਦਿਓ, ਸਤੀ ਦਾਸ ਨੂੰ ਰੂਹ ਚ ਲਪੇਟ ਕੇ ਅੱਗ ਲਾ ਦਿਓ, ਭਾਈ ਦਿਆਲੇ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਦਿਓ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿਓ। ਕਿੱਥੇ ਨੇ ਉਹ ਕਾਜ਼ੀ, ਕਿੱਥੇ ਨੇ ਉਹ ਕੋਤਵਾਲ, ਕਿੱਥੇ ਨੇ ਉਹ ਜਲਾਦ, ਇਹ ਸਜਾਵਾਂ ਦੇਣ ਵਾਲੇ, ਉਹਨਾਂ ਨੂੰ ਸ਼ਹੀਦ ਕਰਨ ਵਾਲੇ। ਤੇ ਹੋਰ ਵੀ ਬੇਨਤੀ ਕਰਦੇ ਹਾਂ, ਕਿੱਥੇ ਹੈ ਅੱਜ ਉਹ ਔਰੰਗਜ਼ੇਬ ਜਿਸ ਦੇ ਹੁਕਮ ਨਾਲ ਇਹ ਸ਼ਹਾਦਤਾਂ ਹੋਈਆਂ, ਜਿੱਥੇ ਸਿੱਖ ਸ਼ਹੀਦ ਹੋਏ, ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੱਥਾ, ਗੁਰੂ ਸਵਾਰੇ ਉਸ ਧਰਤੀ ਦੇ ਉੱਤੇ ਸੀਸ ਲੱਥਾ, ਸੀਸ ਗੰਜ ਬਣ ਗਿਆ। ਤੇ ਔਰੰਗਜ਼ੇਬ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ, ਦਾਸ ਇਹ ਕੋਈ ਸੁਣੀਆਂ ਹੋਈਆਂ ਗੱਲਾਂ ਨਹੀਂ ਕਰ ਰਿਹਾ, ਮੈਂ ਦੇਖ ਕੇ ਆਇਆ। ਜਿਹੜਾ ਔਰੰਗਜ਼ੇਬ ਹੈ ਉਹਦੀ ਕਬਰ ਦੇ ਉੱਤੇ ਕੁੱਤੇ ਤੁਰੇ ਫਿਰਦੇ, ਕੁੱਤੇ ਘੁੰਮਦੇ ਫਿਰਦੇ ਉੱਥੇ। ਔਰੰਗਜ਼ੇਬ ਦੀ ਕਬਰ ਦੇ ਉੱਤੇ ਕੋਈ ਦੀਵਾ ਨਹੀਂ ਬਾਲਦਾ, ਕੋਈ ਨਾਂ ਲੈਂਦਾ ਉਸਦਾ, ਕੋਈ ਹੈ ਕੋਈ ਪੂਜਾ ਸਤਿਕਾਰ ਉਹਦਾ? ਪੂਜਿਆ ਕਿਹਨਾਂ ਨੂੰ ਗਿਆ? ਜਿਹੜੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਸਨ, ਜਿਹੜੇ ਸੱਚ ਦੇ ਰਾਹ ਤੇ ਚੱਲ ਕੇ ਆਪਾ ਕੁਰਬਾਨ ਕਰ ਗਏ, ਪਰ ਸੱਚ ਦਾ ਪੱਲਾ ਨਹੀਂ ਛੱਡਿਆ, ਸੱਚ ਦਾ ਰਸਤਾ ਨਹੀਂ ਛੱਡਿਆ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤੇ ਜੀਵਨ ਵਿੱਚ ਕਮਾਇਆ, ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ। ਇਸ ਲਈ ਸਾਧ ਸੰਗਤ, ਐਸੀਆਂ ਬਹੁਤ ਹੋਰ ਦਲੀਲਾਂ ਇਤਿਹਾਸ ਵਿੱਚੋਂ ਭਾਵੇਂ ਦਿੱਤੀਆਂ ਜਾ ਸਕਦੀਆਂ, ਧਰਮ ਕਮਾਉਣ ਵਾਲਿਆਂ ਦੀਆਂ, ਸੱਚ ਕਮਾਉਣ ਵਾਲਿਆਂ ਦੀਆਂ ਤੇ ਝੂਠਿਆਂ ਦੀਆਂ, ਜਿਹੜੇ ਸੰਸਾਰ ਜਗਤ ਵਿੱਚ ਜੀਵਨ ਦੀ ਬਾਜੀ ਹਾਰ ਕੇ ਗਏ। ਪਰੰਤੂ ਦਾਸ ਨੇ ਦਲੀਲ ਮਾਤਰ ਬੇਨਤੀ ਕੀਤੀ ਹੈ ਕਿ ਐਸੇ ਐਸੇ ਉਹ ਲੋਕ ਜਿਨ੍ਹਾਂ ਦੀਆਂ ਕਬਰਾਂ ਤੇ ਕੀ ਜਹਾਂਗੀਰ ਵਰਗੇ, ਕੀ ਔਰੰਗਜ਼ੇਬ ਵਰਗੇ, ਕੀ ਵਜ਼ੀਰ ਖਾਂ ਜਿਹੜਾ ਸਰਹੰਦ ਦਾ ਨਵਾਬ ਸੀ, ਜਿਸ ਦੇ ਹੁਕਮ ਦੇ ਨਾਲ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ, ਕੌਣ ਨਾਂ ਲੈਂਦਾ ਉਸ ਵਜ਼ੀਰ ਖਾਂ ਦਾ? ਕੋਈ ਸੁੱਚਾ ਨੰਦ ਨੂੰ ਯਾਦ ਕਰਦਾ? ਕੋਈ ਗੰਗੂ ਬ੍ਰਾਹਮਣ ਨੂੰ ਯਾਦ ਕਰਦਾ? ਬਿਨਸ ਗਏ ਸਾਰੇ, ਨਾਸ਼ ਹੋ ਗਏ। ਜਿਹੜੇ ਸੱਚ ਦੇ ਰਸਤੇ ਤੇ ਤੁਰਨ ਵਾਲੇ ਸੀ, ਸਤਿਕਾਰਯੋਗ ਭਾਈ ਸਾਹਿਬ ਭਾਈ ਮੋਤੀ ਰਾਮ ਮਹਿਰਾ ਅੱਜ ਵੀ ਯਾਦ ਕਰ ਰਹੇ, ਜਿਹੜਾ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ, ਬਾਬਾ ਜ਼ੋਰਾਵਰ ਸਿੰਘ ਅਤੇ ਸਤਿਕਾਰਯੋਗ ਬਾਬਾ ਫਤਿਹ ਸਿੰਘ ਨੂੰ ਦੁੱਧ ਛਕਾਉਂਦਾ ਰਿਹਾ, ਮਾਤਾ ਗੁਜਰ ਕੌਰ ਨੂੰ ਗਰਮ ਕਰਕੇ ਦੁੱਧ ਲਿਆ ਕੇ ਪਿਆਉਂਦਾ ਰਿਹਾ, ਦਾਦੀ ਪੋਤਿਆਂ ਨੂੰ ਉਹਨੇ ਦੁੱਧ ਛਕਾਇਆ, ਰਾਤ ਜਾਣਾ ਉਹਨੇ। ਵਿਦਵਾਨਾਂ ਨੇ ਲਿਖਿਆ, ਕਹਿੰਦੇ ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਧਨ ਮੋਤੀ ਧਨ ਜਿਗਰਾ ਤੇਰਾ, ਮਾਤਾ ਗੁਜਰੀ ਜੀ ਕਹਿੰਦੇ ਸੀ, ਜਿਹਨਾਂ ਨੂੰ ਆਪਾਂ ਮਾਤਾ ਗੁਜਰ ਕੌਰ ਵੀ ਸਤਿਕਾਰ ਨਾਲ ਸੰਬੋਧਨ ਕਰਦੇ। ਧਨ ਮੋਤੀ ਧਨ ਜਿਗਰਾ ਤੇਰਾ, ਮਾਤਾ ਕਿਹਾ ਭਲਾ ਹੋਏ ਤੇਰਾ, ਤੇਰਾ ਭਲਾ ਹੋਵੇ ਮੋਤੀ ਰਾਮ, ਤੂੰ ਮੇਰੇ ਪੋਤਿਆਂ ਨੂੰ ਦੁੱਧ ਛਕਾਉਣ ਵਾਸਤੇ ਹੈ। ਸਾਧ ਸੰਗਤ, ਉਹ ਮੋਤੀ ਰਾਮ ਤੇ ਮੋਤੀ ਰਾਮ ਦਾ ਸਾਰਾ ਪਰਿਵਾਰ ਸਮੇਤ ਉਹਦੀ ਘਰਵਾਲੀ ਤੇ ਬੱਚਿਆਂ ਦੇ ਇਹਨੂੰ ਕੋਲੂ ਵਿੱਚ ਪੀੜ ਕੇ ਵਜ਼ੀਰ ਖਾਂ ਨੇ ਸ਼ਹੀਦ ਕਰ ਦਿੱਤਾ ਸੀ ਭਾਈ ਮੋਤੀ ਰਾਮ ਮਹਿਰਾ ਜੀ। ਅੱਜ ਸਤਿਕਾਰ, ਮਾਣ, ਇੱਜ਼ਤ, ਵਡਿਆਈ ਮਿਲ ਰਹੀ ਉਹਨਾਂ ਨੂੰ, ਮੋਤੀ ਰਾਮ ਮਹਿਰਾ ਜੀ। ਵਜ਼ੀਰ ਖਾਂ ਦਾ ਕੌਣ ਨਾਂ ਲੈ ਰਿਹਾ? ਕੋਈ ਗੰਗੂ ਬ੍ਰਾਹਮਣ ਸੁੱਚਾ ਨੰਦ ਕੋਈ ਉਹਨਾਂ ਦਾ ਨਾਮ ਲੈਂਦਾ? ਬਿਨਸ ਗਏ ਸਭ, ਕੂੜ ਦੇ ਪਸਾਰੇ ਵਾਲੇ ਸਨ, ਕੂੜ ਵਿੱਚ ਹੀ ਗਰਕ ਹੋ ਗਏ ਉਹ ਲੋਕ। ਇਸ ਲਈ ਸਾਧ ਸੰਗਤ, ਜਿਹੜਾ ਸੱਚ ਹੈ ਉਹ ਸਦੀਵੀ ਕਾਲ ਵਾਸਤੇ ਰਹੇਗਾ। ਸੱਚ ਇਸ ਧਰਤੀ ਤੋਂ ਖਤਮ ਨਹੀਂ ਹੋ ਸਕਦਾ, ਤੇ ਜਿਹੜੇ ਸੱਚ ਕਮਾਉਣ ਵਾਲੇ ਨੇ ਉਹ ਵੀ ਯੁੱਗਾਂ ਤੱਕ ਇਸ ਧਰਤੀ ਦੇ ਉੱਤੇ ਅਮਰ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਕੂੜ ਕਪਟ ਰੋਗੀ ਸਦਾ, ਸੱਚ ਸਦਾ ਹੀ ਨਵਾਂ ਨਰੋਆ। ਕਹਿੰਦੇ ਕੂੜਾ ਕਪਟੀ ਪੁਰਖ ਹੈ, ਜਿਹੜਾ ਕੂੜਾ ਵਾ ਨਾ ਝੂਠ ਦੇ ਰਸਤੇ ਤੇ ਚੱਲਣ ਵਾਲਾ, ਉਹ ਕਪਟੀ ਧੋਖੇਬਾਜ਼ ਹੈ, ਸਦਾ ਰੋਗੀ ਰਹਿੰਦਾ ਹੈ, ਪਰ ਜਿਹੜਾ ਸੱਚ ਹੈ ਉਹ ਸਦਾ ਨਵਾਂ ਨਰੋਆ ਹੈ, ਭਾਵ ਉਹਨੂੰ ਦੁੱਖ ਦਾ ਕੋਈ ਲੇਪ ਨਹੀਂ ਲੱਗਦਾ, ਉਹ ਨੀਹਾਂ ਚ ਚਿਣੇ ਜਾ ਸਕਦੇ, ਉਹ ਠੰਡੇ ਬੁਰਜ ਵਿੱਚ ਰਾਤਾਂ ਕੱਟ ਸਕਦੇ ਆ, ਉਹ ਕੋਲੂ ਵਿੱਚ ਪੀੜੇ ਜਾ ਸਕਦੇ ਨੇ, ਪਰ ਇਹੋ ਹੀ ਕਹਿੰਦੇ ਹਨ ਕਿ ਮੈਂ ਜ਼ਿੰਦਗੀ ਵਿੱਚ ਭਲੇ ਦਾ ਕਾਰਜ ਕੀਤਾ, ਮੈਂ ਗੁਰੂ ਦੀ ਸੇਵਾ, ਮੈਂ ਸਿੱਖੀ ਦੀ ਸੇਵਾ ਕੀਤੀ ਹੈ, ਇਸ ਲਈ ਮੈਂ ਜੀਵਨ ਦੀ ਬਾਜ਼ੀ ਜਿੱਤ ਕੇ ਜਾ ਰਿਹਾ। ਜਿਹੜਾ ਸੱਚ ਹੈ ਉਹ ਸਦਾ ਵਾਸਤੇ ਨਵਾਂ ਨਰੋਆ ਹੈ, ਭਾਵ ਆਨੰਦਤ ਹੀ ਆਨੰਦਤ ਹੈ, ਸੱਚ ਨੂੰ ਕੋਈ ਵੀ ਦੁੱਖ ਨਹੀਂ ਦੇ ਸਕਦਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਸੱਚ ਸੱਚਾ ਕੂੜ ਕੂੜ ਵਿਖੋਵਾ। ਤੱਤ ਦੀ ਗੱਲ ਇਹ ਹੈ ਕਿ ਸੱਚ ਸੱਚਾ ਹੈ ਤੇ ਕੂੜ ਝੂਠਾ ਹੀ ਦੇਖੀਦਾ ਹੈ। ਉੱਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ। ਕਹਿਣ ਲੱਗੇ ਜਿਹੜਾ ਖੋਟਾ ਗਹਿਣਾ ਹੁੰਦਾ ਨਾ, ਖੋਟਾ ਗਹਿਣਾ, ਅਸਲੀ ਸੋਨਾ ਨਹੀਂ, ਜਦੋਂ ਸਰਾਫ ਦੀ ਸੁਨਿਆਰੇ ਦੀ ਨਜ਼ਰ ਚੜਿਆ ਉਸੇ ਵੇਲੇ ਉਹਨੇ ਵੇਖ ਕੇ ਦੱਸ ਦਿੱਤਾ ਹੱਥ ਲਾ ਕੇ, ਕਹਿੰਦਾ ਇਹ ਖੋਟਾ ਵਾ। ਇਸ ਲਈ ਜਿਹੜੇ ਝੂਠ ਦੇ ਰਸਤੇ ਤੇ ਤੁਰਨ ਵਾਲੇ ਆ ਉਹ ਖੋਟੇ ਨੇ, ਗੁਰੂ ਦੇ ਚਰਨਾਂ ਵਿੱਚ ਉਹਨਾਂ ਵਾਸਤੇ ਕੋਈ ਥਾਂ ਨਹੀਂ, ਝੂਠਿਆਂ ਵਾਸਤੇ ਰੱਬ ਦੀ ਦਰਗਾਹ ਵਿੱਚ ਵੀ ਕੋਈ ਥਾਂ ਨਹੀਂ, ਲੋਕ ਵਿੱਚ ਵੀ ਧੱਕੇ ਖਾਂਦੇ ਤੇ ਪ੍ਰਭੂ ਦੀ ਹਜ਼ੂਰੀ ਵਿੱਚੋਂ ਵੀ ਉਹ ਧੱਕੇ ਹੀ ਖਾਂਦੇ ਨੇ, ਉਹਨਾਂ ਵਾਸਤੇ ਕਿਤੇ ਵੀ ਟਿਕਾਣਾ ਨਹੀਂ ਲੱਭਦਾ, ਠੋਕਰਾਂ ਵਿੱਚ ਹੀ ਜ਼ਿੰਦਗੀ ਗੁਜ਼ਰਦੀ ਆ, ਤੇ ਇਸ ਜ਼ਿੰਦਗੀ ਤੋਂ ਬਾਅਦ ਜੰਮਣਾ ਮਰਨਾ, ਮਰਨਾ ਜੰਮਣਾ, ਤਰ੍ਹਾਂ ਤਰ੍ਹਾਂ ਦੀਆਂ ਟੇਢੀਆਂ ਜੂਨਾਂ ਵਿੱਚ ਝੂਠ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਲੋਕ ਭਟਕਦੇ ਰਹਿੰਦੇ ਨੇ।